ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੇ ਮਹੱਲਾ ਚੌਥਾ, ਘਰ ਛੇਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਨੀਚ ਜਾਤ ਹਰ ਜਪਤਿਆਂ, ਉੱਤਮ ਪਦਵੀ ਪਾਏ। ਪੁੱਛੋ ਬਿਦਰ ਦਾਸੀ ਸੁਤੈ, ਕਿਸ਼ਨ ਉਤਰਿਆ ਘਰ ਜਿਸ ਜਾਏ। ਨੀਚ ਜਾਤ ਹਰ ਜਪਤਿਆਂ, ਉੱਤਮ ਪਦਵੀ ਪਾਏ। ਪੁੱਛੋ ਬਿਦਰ ਦਾਸੀ ਸੁਤੈ, ਕਿਸ਼ਨ ਉਤਰਿਆ ਘਰ ਜਿਸ ਜਾਏ। ਹਰ ਕੀ ਅਕਥ ਕਥਾ ਸੁਨੋ ਜਨ ਪਾਏ, ਜਿਤ ਸਹਿਸਾ ਦੁਖ ਭੁੱਖ ਸਭ ਲਹਿ ਜਾਏ। ਰਹਾਉ ਰਵਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ। ਪਤਿਤ ਜਾਤ ਉਤਮ ਭਇਆ, ਚਾਰ ਵਰਨ ਪਏ ਪਗ ਆਏ। ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਛੀਪਾ ਕਹਿ ਬੁਲਾਏ। ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਉ ਲੀਆ ਮੁਖ ਲਾਏ। जितने भगत हर सेवका मुख अठ सठ तीर्थ तिन तिलक कढ़ाए जन नानक तिन को अन दिन परसे जे कृपा करे हर राय जितने भगत हर सेवका मुख अठ सठ तीर्थ तिन तिलक कढ़ाए जन नानक तिन को अन दिन परसे जे कृपा करे हर राय वाहे गुरु जी का खालसा वाहे गुरु जी की फतेह।
दीनन की प्रतपाल करे नित संत उबार गनी मन गारे पश पशु नग नाग नराधप सर्व समय सबको प्रतपारे पोखत है जल में थल में पल में कल की नहीं कर्म विचारे दीन दयाल दया निद दुखन देखत है पर देत न हारे दीन दयाल दया निद दुखन देखत है पर देत न हारे। वाहिगुरु जी का खालसा वाहिगुरु जी की फतेह। पतत पावन भगत वत्सल करुणा निदान जुगो जुग अटल गरीब निवाज धन धन सतगुरु श्री गुरु ग्रंथ साहिब जी दी पावन पवित्र हजूरी विच विराजमान समूह गुरु रूप प्यारी साध संगत जीओ आप समूह संगतां धनता दे योग हो जो धन सोडी सुल्तान श्री गुरु रामदास महाराज जी दे महान पावन अस्थान सचखंड श्री हरिमंदर साहब जी दी हाजरियां भरदिया होया गुरद्वारा मंजी साहब दीवान हाल विखे सतगुरु पातशाह महाराज जी दी निघी गोद दा आनंद माण रहे हो। अज दा पावन पवित्र श्री मुखवाक धन सोडी सुल्तान श्री गुरु रामदास महाराज जी दी पवित्र ते मुबारक रसना तो उच्चारण कीता होया है जिस दे विच सतगुरु पातशाह महाराज जी ने कुछ उन्हां महान व्यक्तियां दा महापुरशां दा भगतां दा जिक्र कीता है जिन्हां जिन्हां ने प्रभु दे नाम दी ओट लई प्रभु दे नाम दा आराधन कीता अते प्रभु दे नाम दी बरकत दा सदका जिन्हां दी जय जयकार होई। ਸਾਡੇ ਸਮਾਜ ਨੂੰ ਸਾਧ ਸੰਗਤ ਜੀ ਪੁਰਾਤਨ ਸਮੇਂ ਦੇ ਵਿੱਚ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ ਕਿ ਜਿਹੜੇ ਚੰਗੀ ਸੋਚ ਵਾਲੇ ਹਨ, ਚੰਗੇ ਦਿਮਾਗ ਵਾਲੇ ਹਨ, ਭਗਤੀ ਭਾਵ ਵਾਲੇ ਹਨ, ਉਹਨਾਂ ਨੂੰ ਬ੍ਰਾਹਮਣ ਕਿਹਾ ਗਿਆ। ਜਿਹੜੇ ਸੂਰਮ ਗਤੀ ਵਾਲੇ ਸਨ, ਬਲੀਦਾਨ ਵਾਲੇ ਸਨ, ਉਹਨਾਂ ਨੂੰ ਖੱਤਰੀ ਕਿਹਾ ਗਿਆ। ਜਿਹੜੇ ਵਪਾਰ ਵਾਲੇ ਸਨ, ਕਾਰੋਬਾਰ ਵਾਲੇ ਸਨ, ਉਹਨਾਂ ਨੂੰ ਵੈਸ਼ ਕਿਹਾ ਗਿਆ। ਅਤੇ ਜਿਹੜੇ ਹੋਰ ਸੇਵਾਵਾਂ ਕਰਨ ਵਾਲੇ ਸਨ, ਉਹਨਾਂ ਨੂੰ ਸ਼ੂਦਰ ਕਿਹਾ ਗਿਆ। ਇਹ ਅਸਲ ਦੇ ਵਿੱਚ ਜਿਹੜੀ ਵਰਣ ਵੰਡ ਕੀਤੀ ਸੀ, ਕਰਮ ਦੇ ਆਧਾਰ 'ਤੇ ਕੀਤੀ ਸੀ ਵੀ ਜਿਸ ਤਰ੍ਹਾਂ ਦੇ ਕਿਸੇ ਦੇ ਕਰਮ ਹਨ, ਉਸ ਤਰ੍ਹਾਂ ਦਾ ਉਹਨਾਂ ਨੂੰ ਨਾਮ ਦਿੱਤਾ ਗਿਆ। ਪਰ ਸਾਧ ਸੰਗਤ ਜੀ, ਸਮਾਂ ਬਦਲਣ ਦੇ ਨਾਲ ਇਹ ਜਿਹੜੇ ਲੋਕ ਸਨ, ਇਹ ਕਰਮਾਂ ਦੇ ਪ੍ਰਤੀ ਸੁਹਿਰਦ ਦਿਖਾਈ ਨਹੀਂ ਦਿੱਤੇ। ਬ੍ਰਾਹਮਣ ਜਿਹੜੇ ਸਨ, ਭਗਤੀ ਭਾਵ ਨੂੰ ਤਿਆਗ ਚੁੱਕੇ ਸਨ, ਜਿਹੜੇ ਖੱਤਰੀ ਸਨ, ਉਹ ਵੀ ਮਲੇਸ਼ਾਂ ਦੀ ਬੋਲੀ ਬੋਲਣ ਲੱਗ ਪਏ ਸਨ। ਜਿਸ ਦਾ ਜ਼ਿਕਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਦੇ ਅੰਦਰ ਕੀਤਾ ਹੈ, ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਔਰ ਇਸ ਤਰੀਕੇ ਦੇ ਨਾਲ ਜਿਹੜੇ ਬ੍ਰਾਹਮਣ ਸਨ, ਉਹਨਾਂ ਦਾ ਵੀ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ ਕਿ ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ। ਖਾਣਾ ਪੀਣਾ, ਰਹਿਣਾ ਸਹਿਣਾ ਮਲੇਸ਼ਾਂ ਵਾਲਾ ਸੀ ਅਤੇ ਉਂਝ ਬਾਹਰ ਦੀ ਸੁੱਚ ਭੇਟ ਦੇ ਧਾਰਨੀ ਸਨ। ਭਗਤੀ ਕਾਲ ਵੇਲੇ ਵੀ ਇਹਨਾਂ ਦਾ ਬਹੁਤ ਭਾਰੀ ਬੋਲਬਾਲਾ ਰਿਹਾ ਹੈ। ਉੱਚੀ ਜਾਤ ਵਾਲੇ ਨੀਵੀਂ ਜਾਤ ਵਾਲੇ ਨੂੰ ਨਿੰਦਦੇ ਰਹੇ, ਉਹਨਾਂ ਨੂੰ ਭੰਡਦੇ ਰਹੇ। ਭਗਤੀ ਕਾਲ ਦੇ ਸਮੇਂ ਦੌਰਾਨ ਭਗਤਾਂ ਨੇ ਇਸ ਤਰ੍ਹਾਂ ਦੇ ਲੋਕਾਂ ਦੀ ਮੁਖਾਲਫਤ ਕੀਤੀ, ਉਹਨਾਂ ਨੂੰ ਸਮਝਾਇਆ ਕਿ ਜਾਤ ਕਰਕੇ ਕੋਈ ਮਹਾਨ ਨਹੀਂ, ਕਰਮ ਕਰਕੇ ਮਹਾਨ ਹੈ। ਹਾਂ, ਉਹਨਾਂ ਦਾ ਸਤਿਕਾਰ ਕਰਨ ਵਾਸਤੇ ਗੁਰਬਾਣੀ ਦੇ ਅੰਦਰ ਵੀ ਜ਼ਿਕਰ ਆਇਆ ਹੈ, ਸੋ ਪੰਡਿਤ ਜੋ ਮਨ ਪਰ ਬੋਧੈ, ਰਾਮ ਨਾਮ ਆਤਮਮੈ ਸੋਧੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ। ਖੱਤਰੀ ਸੋ ਜੋ ਕਰਮਾ ਕਾ ਸੂਰ, ਪੁੰਨ ਦਾਨ ਕਾ ਕਰੇ ਸਰੀਰ, ਖੇਤ ਪਛਾਣੈ ਬੀਜੈ ਦਾਨ, ਸੋ ਖੱਤਰੀ ਦਰ ਗੈ ਪ੍ਰਵਾਨ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਇਸ ਸੰਸਾਰ ਦੇ ਲੋਕਾਂ ਨੂੰ ਸਮਝਾਇਆ ਕਿ ਭਾਵੇਂ ਕੋਈ ਨੀਵੀਂ ਜਾਤ ਦੇ ਵਿੱਚ ਹੋਵੇ, ਪਰ ਕਰਮ ਉੱਚਾ ਕਰੇ ਤਾਂ ਉਹ ਕਰਮ ਕਰਕੇ ਮਹਾਨ ਹੈ, ਸਤਿਕਾਰਯੋਗ ਹੈ, ਸਨਮਾਨਯੋਗ ਹੈ। ਸਤਿਗੁਰੂ ਜੀ ਨੇ ਸਵੈਮ ਆਪ ਸਤਿਕਾਰ ਦਿੱਤਾ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੋ ਅਤ ਨੀਚ, ਨਾਨਕ ਤਿਨਕੈ ਸੰਗ ਸਾਥ, ਵੱਡਿਆਂ ਸਿਉਂਕਿਆ ਰੀਸ, ਜਿੱਥੇ ਨੀਚ ਸੰਭਾਲੀਅਨ, ਤਿੱਥੇ ਨਦਰ ਤੇਰੀ ਬਖਸ਼ੀਸ਼। ਔਰ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਵਾਰੀ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਸ ਕੁਝ ਭੱਲੇ ਜਾਤ ਦੇ ਨਾਲ ਸੰਬੰਧ ਰੱਖਣ ਵਾਲੇ ਆਏ, ਬੜੇ ਮਾਣ ਦੇ ਨਾਲ, ਬੜੇ ਹੰਕਾਰ ਦੇ ਨਾਲ ਆਖਣ ਲੱਗੇ, ਗੁਰੂ ਅਮਰਦਾਸ ਜੀ, ਤੁਸੀਂ ਵੀ ਭੱਲੇ, ਅਸੀਂ ਵੀ ਭੱਲੇ। ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਆਖਣ ਲੱਗੇ ਵੀ ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਦੀ ਕੋਈ ਜਾਤ ਨਹੀਂ, ਗੁਰੂ ਸਾਰਿਆਂ ਦਾ ਸਾਂਝਾ ਹੁੰਦਾ ਹੈ। ਇਹ ਨਹੀਂ ਵੀ ਭੱਲਿਆਂ ਦੇ ਘਰ ਜਨਮ ਹੋਇਆ ਹੈ ਤਾਂ ਕੇਵਲ ਭੱਲਿਆਂ ਦੇ ਹੀ ਹਨ, ਸਤਿਗੁਰੂ ਜੀ ਤਾਂ ਸਾਰਿਆਂ ਦੇ ਸਾਂਝੇ ਹਨ। ਦੂਸਰੀ ਗੱਲ, ਜੋ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਬਚਨ ਸਨ, ਉਹ ਸਤਿਗੁਰੂ ਜੀ ਨੇ ਸੁਣਾਏ ਕਿ ਜਾਤ ਜਨਮ ਨੇ ਪੁੱਛੀ ਹੈ ਸੱਚ ਘਰ ਲਿਹੋ ਬਤਾਏ, ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਜਾਤ ਕਰਕੇ ਕੋਈ ਮਹਾਨ ਨਹੀਂ, ਕਰਮ ਕਰਕੇ ਮਹਾਨ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਬਚਨ ਵੀ ਆਉਂਦੇ ਹਨ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਤਾਂ ਇਸ ਵਰਨ ਵੰਡ ਨੂੰ ਤਕਰੀਬਨ ਮੁਕੰਮਲ ਤੌਰ 'ਤੇ ਖਤਮ ਕੀਤਾ ਹੈ, ਔਰ ਆਪ ਜੀ ਨੂੰ ਜਿਵੇਂ ਇਤਿਹਾਸ ਦੇ ਬਾਰੇ ਪਤਾ ਹੈ ਕਿ ਇੱਕ ਨਿੱਕੀ ਜਾਤ ਦੇ ਵਿੱਚੋਂ ਜਿਹੜੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਸੀਸ ਲੈ ਕੇ ਆਏ ਸਨ, ਉਹਨਾਂ ਨੂੰ ਆਪਣੀ ਗੱਲ ਵਕੜੀ ਦੇ ਵਿੱਚ ਲੈ ਕੇ ਸਤਿਗੁਰਾਂ ਨੇ ਬਚਨ ਕੀਤੇ ਸਨ, ਰੰਗ ਰੇਟਾ ਗੁਰੂ ਕਾ ਬੇਟਾ, ਵੀ ਇਹ ਤਾਂ ਗੁਰੂ ਦਾ ਪੁੱਤਰ ਹੈ, ਤੁਸੀਂ ਕਿਵੇਂ ਕਹਿੰਦੇ ਹੋ ਵੀ ਨੀਵੀਂ ਜਾਤ ਵਾਲਾ ਹੈ। ਔਰ ਸਾਧ ਸੰਗਤ ਜੀ, ਜਦ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਪੰਜ ਪਿਆਰਿਆਂ ਦੀ ਸਾਜਣਾ ਕੀਤੀ ਹੈ, ਕਿਉਂਕਿ ਵੱਖਰੀਆਂ ਵੱਖਰੀਆਂ ਜਾਤਾਂ ਦੇ ਵਿੱਚੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਪੰਜਾਂ ਸਿੱਖਾਂ ਨੇ ਸੀਸ ਭੇਟ ਕੀਤੇ ਸਨ, ਭਾਈ ਦਇਆ ਰਾਮ ਜੀ ਖੱਤਰੀ, ਭਾਈ ਧਰਮਦਾਸ ਜੀ ਜੱਟ, ਭਾਈ ਹਿੰਮਤ ਰਾਏ ਜੀ ਝੀਵਰ, ਭਾਈ ਮੋਹਕਮ ਚੰਦ ਜੀ ਛੀਂਬੇ, ਭਾਈ ਸਾਹਿਬ ਚੰਦ ਜੀ ਨਾਈ, ਇਹ ਵੱਖਰੀਆਂ ਵੱਖਰੀਆਂ ਜਾਤਾਂ ਦੇ ਵਿੱਚੋਂ ਸੰਬੰਧ ਰੱਖਣ ਵਾਲੇ ਸਨ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਬਣਾਇਆ ਅਤੇ ਸਾਰੀਆਂ ਸੰਗਤਾਂ ਨੂੰ ਹੁਕਮ ਕੀਤਾ ਕਿ ਸਾਰੇ ਇਹਨਾਂ ਦਾ ਹੁਕਮ ਮੰਨੋ। ਪੰਜ ਸਿੱਖ ਅੰਮ੍ਰਿਤ ਜੋ ਦੇਵੈ ਤਾ ਕੋ ਸਿਰ ਧਰ ਛਕ ਪੁੰਨ ਲੇਵੈ, ਪੁੰਨ ਮਿਲ ਪੰਚੋਂ ਰਹਿਤ ਜੋ ਭਾਖੈ ਤਾ ਕੋ ਮਨ ਮੈਂ ਦ੍ਰਿੜ ਕਰ ਰਾਖੈ। ਇਹ ਮੇਰੇ ਪੰਜ ਪਿਆਰੇ ਹਨ, ਇਸ ਤਰ੍ਹਾਂ ਸਤਿਗੁਰਾਂ ਨੇ ਮਾਣ ਦਿੱਤਾ। ਜਦ ਰਾਜਿਆਂ ਦੀ ਬੇਨਤੀ 'ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਰਿਵਾਰ ਦੇ ਸਮੇਤ ਸੰਕੇਤ ਮੰਡੀ ਗਏ ਸਨ, ਉਸ ਵਕਤ ਉਹਨਾਂ ਰਾਜਿਆਂ ਨੇ ਸਤਿਗੁਰਾਂ ਦੇ ਹਜ਼ੂਰ ਬੇਨਤੀ ਕੀਤੀ ਸੀ, ਸਤਿਗੁਰੂ ਪਾਤਸ਼ਾਹ ਜੀ ਅਸੀਂ ਆਪ ਜੀ ਦੇ ਸਿੱਖ ਬਣਨ ਵਾਸਤੇ ਤਿਆਰ ਹਾਂ, ਪਰ ਤੁਸੀਂ ਇੱਕ ਕੰਮ ਕਰੋ ਕਿ ਜਿਹੜੇ ਇਹ ਗਰੀਬ ਗੁਰਬੇ ਤੁਸੀਂ ਇਕੱਠੇ ਕੀਤੇ ਹਨ ਇਹਨਾਂ ਨੂੰ ਵੱਖਰਾ ਅੰਮ੍ਰਿਤ ਛਕਾ ਦਿਓ। ਜਿਹੜੇ ਅਸੀਂ ਲੋਕ ਹਨ ਨਾ ਰਾਜੇ ਮਹਾਰਾਜੇ, ਉਹਨਾਂ ਨੂੰ ਤੁਸੀਂ ਵੱਖਰਾ ਅੰਮ੍ਰਿਤ ਛਕਾ ਦਿਓ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੇ ਬਚਨ ਕੀਤੇ ਹਨ ਉਹ ਕਵੀ ਜਨਾਂ ਨੇ ਉਹਨਾਂ ਨੂੰ ਕਲਮਬੰਦ ਕੀਤਾ ਹੈ, ਜਿਨ ਕੀ ਵਰਨ ਜਾਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨਹੀ ਕੋ ਸਰਦਾਰ ਬਣਾਉਂ, ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਅਤੇ ਬਚਨ ਆਉਂਦੇ ਹਨ, ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਕਹਿੰਦੇ ਤੁਸੀਂ ਕਹਿੰਦੇ ਹੋ ਵੱਖਰਾ ਅੰਮ੍ਰਿਤ ਛਕਾ ਦਿਓ, ਅਸੀਂ ਤਾਂ ਇਹਨਾਂ ਨੂੰ ਪਾਤਸ਼ਾਹੀਆਂ ਦੇਣੀਆਂ ਹਨ, ਵੱਖਰੇ ਵਾਲੀ ਇੱਥੇ ਕੋਈ ਗੱਲ ਨਹੀਂ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਉਹਨਾਂ ਸਾਰਿਆਂ ਨੂੰ ਸਾਜਿਆ ਅਤੇ ਸਾਰਿਆਂ ਨੂੰ ਨਿਵਾਜਿਆ ਹੈ। ਸ਼ਬਦ ਦੇ ਵਿੱਚ ਜਿਵੇਂ ਧੰਨ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਇਹ ਦੱਸ ਰਹੇ ਹਨ, ਇਤਿਹਾਸਕ ਪ੍ਰਮਾਣ ਦੇ ਦੇ ਕੇ, ਜਿਸ ਤਰ੍ਹਾਂ ਜਿਨ੍ਹਾਂ ਜਿਨ੍ਹਾਂ ਨੇ ਪ੍ਰਭੂ ਦੇ ਨਾਮ ਦੀ ਓਟ ਲਈ ਆਸਰਾ ਲਿਆ, ਪ੍ਰਭੂ ਦਾ ਨਾਮ ਜਪਿਆ, ਕਿਉਂਕਿ ਪਰਮਾਤਮਾ ਦਾ ਨਾਮ ਬਹੁਤ ਉੱਚਾ ਹੈ, ਬਹੁਤ ਉੱਚਾ ਹੈ। ਜਿਹੜੇ ਉੱਚੇ ਦੇ ਨਾਲ ਜੁੜ ਜਾਂਦੇ ਹਨ ਉਹ ਫਿਰ ਆਪ ਵੀ ਨੀਵੇਂ ਨਹੀਂ ਰਹਿ ਜਾਂਦੇ, ਉਹ ਵੀ ਉੱਚੇ ਹੋ ਜਾਂਦੇ ਹਨ। ਜਿਸ ਤਰ੍ਹਾਂ ਵੇਲ ਨੂੰ ਟੋਏ ਦੇ ਲਾਗੇ ਲਗਾ ਦਿਓ, ਨੀਵੇਂ ਪਾਸੇ ਨੂੰ ਜਾਵੇਗੀ, ਦਰਖਤ ਦੇ ਲਾਗੇ ਲਗਾ ਦਿਓ, ਉੱਚੇ ਪਾਸੇ ਨੂੰ ਜਾਵੇਗੀ। ਇਸ ਤਰ੍ਹਾਂ ਜਿਹੜੇ ਆਪਣੇ ਮਨ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਲੈਂਦੇ ਹਨ ਉਹ ਵੀ ਫਿਰ ਇੱਕ ਦਿਨ ਨਾਮ ਦੀ ਤਰ੍ਹਾਂ ਹੀ ਬਹੁਤ ਉੱਚੇ ਹੋ ਜਾਂਦੇ ਹਨ। ਜਿਵੇਂ ਜਿਵੇਂ ਲੜੀਵਾਰ ਇਤਿਹਾਸਕ ਪ੍ਰਮਾਣਾਂ ਰਾਹੀਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ, ਆਓ ਪਿਆਰ ਸਤਿਕਾਰ ਦੇ ਨਾਲ ਸ਼ਬਦ ਵਿਚਾਰ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਮਿਲ ਕੇ ਪਿਆਰ ਨਾਲ ਜਪੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ, ਘਰ ਛੇਵਾਂ।
ਸੂਹੀ ਰਾਗ ਹੈ, ਉਚਾਰਨ ਕਰਤਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਸੋਢੀ ਸੁਲਤਾਨ ਹਨ, ਔਰ ਸ਼ਬਦ ਨੂੰ ਛੇਵੇਂ ਘਰ ਦੇ ਵਿੱਚ ਛੇਵੇਂ ਤਾਲ ਦੇ ਵਿੱਚ ਗਾਉਣ ਦੀ ਸਤਿਗੁਰੂ ਪਾਤਸ਼ਾਹ ਜੀ ਨੇ ਹਦਾਇਤ ਕੀਤੀ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸ਼ਬਦ ਦੀ ਆਰੰਭਤਾ ਦੇ ਵਿੱਚ ਸਤਿਗੁਰੂ ਜੀ ਮੂਲ ਮੰਗਲ ਕਰਦੇ ਹਨ ਕਿ ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ। ਨਾਮ ਭਾਵੇਂ ਵੱਖਰੇ ਵੱਖਰੇ ਹਨ, ਕੋਈ ਉਸਨੂੰ ਅੱਲਾ ਕਹਿ ਦੇਵੇ, ਕੋਈ ਉਸਨੂੰ ਰਾਮ ਕਹਿ ਦੇਵੇ, ਕੋਈ ਉਸਨੂੰ ਗੋਡ ਕਹਿ ਦੇਵੇ, ਆਪਾਂ ਉਸਨੂੰ ਵਾਹਿਗੁਰੂ ਕਹਿ ਦਿੰਦੇ ਹਨ, ਹਾਂ, ਪਰ ਹੈ ਉਹ ਇੱਕ ਹੀ, ਸਾਰਿਆਂ ਦਾ ਪ੍ਰਕਾਸ਼ਕ ਹੈ। ਉਸ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਕਹਿੰਦੇ ਇਹ ਕਿਸੇ ਸਿਆਣਪ ਨਾਲ, ਕਿਸੇ ਸੰਸਾਰੀ ਵਿਦਿਆ ਦੇ ਨਾਲ, ਸੰਸਾਰੀ ਬਲ ਦੇ ਨਾਲ ਨਹੀਂ ਹੁੰਦੀ, ਸਤਿਗੁਰ ਪ੍ਰਸਾਦ। ਇਹ ਸਤਿਗੁਰੂ ਜੀ ਜਦ ਪ੍ਰਸਾਦ ਕਿਰਪਾ ਕਰਦੇ ਹਨ, ਜਦ ਕੋਈ ਸਤਿਗੁਰ ਦੀ ਸ਼ਰਨ ਦੇ ਵਿੱਚ ਪੈਂਦਾ ਹੈ, ਜਦ ਕੋਈ ਸਤਿਗੁਰ ਦੀ ਮਿਹਰ ਦਾ ਪਾਤਰ ਬਣਦਾ ਹੈ, ਫਿਰ ਉਸ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਉਸ ਦਾ ਮਿਲਾਪ ਸਤਿਗੁਰ ਦੀ ਮਿਹਰ ਨਾਲ, ਸਤਿਗੁਰ ਦੀ ਕਿਰਪਾ ਨਾਲ ਹੁੰਦਾ ਹੈ।
ਨੀਚ ਜਾਤ ਹਰ ਜਪਤਿਆਂ, ਉੱਤਮ ਪਦਵੀ ਪਾਏ।
ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਹੇ ਭਾਈ, ਜਿਨ੍ਹਾਂ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ, ਭਾਵੇਂ ਉਹ ਨੀਵੀਂ ਜਾਤ ਵਾਲੇ ਸਨ, ਲੋਕ ਉਹਨਾਂ ਨੂੰ ਕਹਿੰਦੇ ਸਨ ਕਿ ਇਹ ਨੀਵੀਂ ਜਾਤ ਵਾਲੇ ਹਨ, ਇਹਨਾਂ ਦੀ ਜਾਤ ਨੀਵੀਂ ਹੈ, ਇਸ ਕਰਕੇ ਹੈਗੇ ਵੀ ਨੀਵੇਂ ਹਨ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਕਿ ਆਡ ਦਾਮ ਕੋ ਛੀਪਰੋ, ਹੋਇਓ ਲਾਖੀਣਾ। ਲੋਕ ਕਹਿੰਦੇ ਸਨ ਕਿ ਇਹ ਨਾਮਦੇਵ ਅੱਧੀ ਦਮੜੀ ਦਾ ਬੰਦਾ ਹੈ, ਇਹ ਕਾਹਦਾ ਬੰਦਾ ਹੈ, ਕੁਝ ਵੀ ਨਹੀਂ। ਪਰ ਜਦ ਨਾਮ ਜਪਿਆ ਕਹਿੰਦੇ ਹੋਇਓ ਲਾਖੀਣਾ, ਫਿਰ ਉਹੀ ਲੋਕ ਆਖਣ ਲੱਗੇ ਨਹੀਂ ਜੀ ਇਹ ਤਾਂ ਲੱਖਾਂ ਦਾ ਹੈ, ਇਸ ਦੀ ਤਾਂ ਕੀਮਤ ਨਹੀਂ ਪਾਈ ਜਾ ਸਕਦੀ, ਇਹ ਤਾਂ ਬੜਾ ਮਹਾਨ ਹੈ, ਇਹ ਤਾਂ ਪੂਜਨੀਕ ਹੈ। ਇਸ ਕਰਕੇ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਵੀ ਨੀਵਿਆਂ ਨੇ ਪਰਮਾਤਮਾ ਦਾ ਨਾਮ ਜਪਿਆ ਉਹਨਾਂ 'ਤੇ ਮਾਲਕ ਨੇ ਕਿਰਪਾ ਕੀਤੀ, ਉੱਚੇ ਹੋ ਗਏ। ਔਰ ਜੇਕਰ ਕੋਈ ਉੱਚੀ ਜਾਤ ਦੇ ਵਿੱਚੋਂ ਵੀ ਜਪੇ ਤਾਂ ਉਸਦਾ ਵੀ ਮਾਣ ਸਤਿਕਾਰ ਵੱਧਦਾ ਹੈ, ਉਸਦਾ ਹੋਰ ਵੱਧ ਜਾਂਦਾ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਵੀ ਬਚਨ ਆਉਂਦੇ ਹਨ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ, ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹੀਰਾ, ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਕਹਿੰਦੇ ਇਹ ਬਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਜਿੱਥੇ ਸਤਿਗੁਰੂ ਜੀ ਨੇ ਗਰੀਬਾਂ ਨੂੰ ਨਿਵਾਜਿਆ, ਜਿਨ੍ਹਾਂ ਦੀ ਭਾਵਨਾ ਸੀ ਭਾਵੇਂ ਧੰਨ ਕਰਕੇ ਵੱਡੇ ਸਨ, ਪ੍ਰਭਤਾ ਕਰਕੇ ਮਹਾਨ ਸਨ, ਪਰ ਜਿਹੜੇ ਗੁਰੂ ਦੇ ਅੱਗੇ ਝੁੱਕ ਗਏ ਸਤਿਗੁਰਾਂ ਨੇ ਉਹਨਾਂ ਨੂੰ ਵੀ ਨਿਵਾਜਿਆ। ਜਿੱਥੇ ਗਰੀਬ ਭਾਈ ਲਾਲੋ ਦੇ ਘਰ ਨੂੰ ਸਤਿਗੁਰੂ ਜੀ ਨੇ ਭਾਗ ਲਾਏ, ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਰਾਏ ਬੁਲਾਰ ਵਰਗੇ ਰਾਜੇ ਮਹਾਰਾਜਿਆਂ ਨੂੰ ਵੀ ਨਿਵਾਜਿਆ, ਸਨਮੁਖ ਸ਼ਾਹੂਕਾਰ ਵਰਗਿਆਂ ਨੂੰ ਵੀ ਨਿਵਾਜਿਆ, ਉਹਨਾਂ ਨੂੰ ਵੀ ਬ੍ਰਹਮ ਗਿਆਨੀ ਬਣਾਇਆ, ਉਹਨਾਂ 'ਤੇ ਵੀ ਕਿਰਪਾ ਕੀਤੀ। ਤੋ ਕਹਿੰਦੇ ਜਿਹੜੇ ਵੀ ਪਰਮਾਤਮਾ ਦੇ ਨਾਮ ਦਾ ਸਹਾਰਾ ਲੈਂਦੇ ਹਨ ਉਹ ਨੀਵੇਂ ਨਹੀਂ ਰਹਿ ਜਾਂਦੇ, ਉੱਚੇ ਹੋ ਜਾਂਦੇ ਹਨ, ਮਹਾਨ ਹੋ ਜਾਂਦੇ ਹਨ। ਗੁਰੂ ਗਰੀਬ ਨਿਵਾਜ ਹੈ, ਪਰ ਸਾਧ ਸੰਗਤ ਜੀ ਜੇਕਰ ਕੋਈ ਮਨ ਕਰਕੇ ਵੀ ਝੁੱਕ ਜਾਵੇ, ਪਰ ਇਸ ਤਰ੍ਹਾਂ ਦੇਖਣ ਦੇ ਵਿੱਚ ਬਹੁਤ ਘੱਟ ਮਿਲਦਾ ਹੈ ਮੁਆਫ਼ ਕਰਨਾ। ਭਾਵੇਂ ਕੋਈ ਜਾਤ ਕਰਕੇ ਉੱਚਾ ਹੋਵੇ, ਭਾਵੇਂ ਕੋਈ ਜਾਤ ਕਰਕੇ ਨੀਵਾਂ ਹੋਵੇ, ਆਪਣੀ ਹਉਮੈ ਛੱਡਣ ਵਾਸਤੇ ਕੋਈ ਵੀ ਤਿਆਰ ਨਹੀਂ ਹੁੰਦਾ। ਕਿਸੇ ਨੂੰ ਵੀ ਪੁੱਛ ਕੇ ਦੇਖੋ, ਕਹੇਗਾ ਵੀ ਮੈਂ ਕਿਸੇ ਦੇ ਨਾਲੋਂ ਘੱਟ ਨਹੀਂ, ਮੈਂ ਵੀ ਵੱਧ ਹੀ ਹਾਂ। ਪਰ ਕਹਿੰਦੇ ਜਿਹੜੇ ਮਨ ਕਰਕੇ ਵੀ ਨੀਵੇਂ ਹੋ ਜਾਂਦੇ ਹਨ, ਜਿਹੜੇ ਗੁਰੂ ਦੇ ਅੱਗੇ ਝੁੱਕ ਜਾਂਦੇ ਹਨ, ਜਿਹੜੇ ਪਰਮੇਸ਼ਰ ਦੇ ਨਾਮ ਦਾ ਸਹਾਰਾ ਲੈ ਲੈਂਦੇ ਹਨ, ਫਿਰ ਉੱਤਮ ਪਦਵੀ ਪਾਏ ਮਹਾਨ ਆਤਮਕ ਅਵਸਥਾ ਦੇ ਮਾਲਕ ਬਣ ਜਾਂਦੇ ਹਨ। ਕਿਉਂਕਿ ਇਸ ਬ੍ਰਹਿਮੰਡ ਦੇ ਅੰਦਰ ਸਭ ਤੋਂ ਉੱਚੀ ਪਦਵੀ ਸਹਿਜ ਅਵਸਥਾ ਦੀ ਪਦਵੀ ਹੈ। ਨਾਮ ਦੀ ਬਰਕਤ ਦੇ ਨਾਲ ਉਹਨਾਂ ਨੂੰ ਸਹਿਜ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਦੀ ਆਤਮਕ ਅਵਸਥਾ ਬਹੁਤ ਉੱਚੀ ਹੋ ਜਾਂਦੀ ਹੈ।
ਪੁੱਛੋ ਬਿਦਰ ਦਾਸੀ ਸੁਤੈ, ਕਿਸ਼ਨ ਉਤਰਿਆ ਘਰ ਜਿਸ ਜਾਏ।
ਹੁਣ ਹਜ਼ੂਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਤਿਹਾਸਕ ਪ੍ਰਮਾਣ ਦੱਸਦੇ ਹਨ, ਕਹਿੰਦੇ ਹੇ ਭਾਈ, ਭਾਵੇਂ ਤੁਸੀਂ ਬਿਦਰ ਨੂੰ ਜਾ ਕੇ ਪੁੱਛ ਲਓ, ਪੁੱਛੋ ਬਿਦਰ ਦਾਸੀ ਸੁੱਤਾ, ਜਿਹੜਾ ਦੇਖਣ ਨੂੰ ਜਿਹੜਾ ਕਹਿਣ ਨੂੰ ਤਾਂ ਦਾਸੀ ਦਾ ਪੁੱਤਰ ਹੈ, ਪਰ ਕਹਿੰਦੇ ਸ਼ਰਧਾ ਉਸਦੀ ਇੰਨੀ ਸੀ, ਭਾਵਨਾ ਉਸਦੀ ਇੰਨੀ ਸੀ ਕਿ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਸਿੱਧੇ ਉਸਦੇ ਘਰ ਦੇ ਵਿੱਚ ਗਏ। ਕਿਸ਼ਨ ਉਤਰਿਆ ਘਰ ਜਿਸ ਜਾਏ। ਇਸ ਘਟਨਾ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਕੀਤਾ ਹੈ। ਭਾਈ ਸਾਹਿਬ ਜੀ ਫਰਮਾਉਂਦੇ ਹਨ, ਆਇਆ ਸੁਣਿਆ ਬਿਦਰ ਦੇ ਬੋਲੇ ਦੁਰਯੋਧਨ ਹੋਏ ਰੁੱਖਾ। ਕਹਿੰਦੇ ਦੁਰਯੋਧਨ ਨੂੰ ਪਤਾ ਲੱਗਿਆ ਕਿ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਆਏ ਹਨ ਸਾਡੀ ਨਗਰੀ ਦੇ ਵਿੱਚ, ਪਰ ਉਹ ਸਿੱਧੇ ਬਿਦਰ ਦੇ ਘਰ ਦੇ ਵਿੱਚ ਪਹੁੰਚ ਗਏ ਹਨ। ਸ਼੍ਰੀ ਕ੍ਰਿਸ਼ਨ ਜੀ ਨੂੰ ਮਿਲੇ, ਦੁਰਯੋਧਨ ਮਿਲਿਆ, ਬੜੇ ਰੁੱਖੇ ਬੋਲਾਂ ਦੇ ਨਾਲ ਬੋਲਣ ਲੱਗਾ। ਆਖਣ ਲੱਗਾ, ਮਹਾਰਾਜ ਜੀ ਸਾਡੇ ਘਰ ਦੇ ਵਿੱਚ ਸਾਰੀਆਂ ਸੁੱਖ ਸਹੂਲਤਾਂ, ਤੁਸੀਂ ਇੱਕ ਦਾਸੀ ਦੇ ਪੁੱਤਰ ਦੇ ਘਰ ਦੇ ਵਿੱਚ ਕਿਉਂ ਚਲੇ ਗਏ? ਅਸੀਂ ਤੁਹਾਡੀ ਸੇਵਾ ਕਰਦੇ, ਟਹਿਲ ਕਰਦੇ, ਤੁਹਾਨੂੰ ਹੱਥਾਂ 'ਤੇ ਚੁੱਕਦੇ। ਆਇਆ ਸੁਣਿਆ ਬਿਦਰ ਦੇ ਬੋਲੇ ਦੁਰਯੋਧਨ ਹੋਏ ਰੁੱਖਾ। ਘਰ ਸਾਡੇ ਛੱਡ ਕੇ ਗੋਲੇ ਦੇ ਘਰ ਜਾਏ ਕਿ ਸੁੱਖਾ। ਕਹਿੰਦੇ ਗੋਲੇ ਦੇ ਘਰ ਦੇ ਵਿੱਚ ਕੀ ਤੁਸੀਂ ਸੁੱਖ ਦੇਖ ਲਿਆ ਜਿਹੜੇ ਸਿੱਧੇ ਗੋਲੇ ਦੇ ਘਰ ਦੇ ਵਿੱਚ ਚਲੇ ਗਏ? ਕਹਿੰਦੇ ਜੇ ਮੇਰੇ ਘਰ ਨਹੀਂ ਆਉਣਾ ਸੀ ਤਾਂ ਹੋਰ ਵੀ ਬੜੇ ਬੜੇ ਸਨ, ਭੀਸ਼ਮ ਦਰੋਣਾ ਕਰਨ ਤਜ ਸਭਾ ਸ਼ਿੰਗਾਰ ਵੱਡੇ ਮਨੁੱਖਾ। ਭੀਸ਼ਮ ਦੇ ਘਰ ਚਲੇ ਜਾਂਦੇ, ਦਰੋਣਾ ਦੇ ਘਰ ਦੇ ਵਿੱਚ ਚਲੇ ਜਾਂਦੇ, ਉਹਨਾਂ ਦੇ ਘਰਾਂ ਦੇ ਵਿੱਚ ਚਲੇ ਜਾਂਦੇ। ਅੱਗੋਂ ਫਿਰ ਭਗਵਾਨ ਨੇ ਜਿਹੜਾ ਉੱਤਰ ਦਿੱਤਾ, ਹੱਸ ਬੋਲੇ ਭਗਵਾਨ ਜੀ, ਸੁਣਿਓ ਰਾਜਾ ਹੋਏ ਸਨ ਮੁੱਖਾ। ਭਾਉ ਜਵੇਹਾ ਬਿਦਰ ਦੇ, ਹੋਰੀ ਦੇ ਚਿੱਤ ਚਾਉ ਨਾ ਚੁੱਖਾ। ਕਹਿੰਦੇ ਹੇ ਰਾਜਨ, ਜਿਸ ਤਰ੍ਹਾਂ ਦੀ ਭਾਵਨਾ ਮੈਂ ਬਿਦਰ ਦੀ ਦੇਖੀ ਹੈ ਨਾ, ਉਹ ਤੁਹਾਡੇ ਅੰਦਰ ਮੈਨੂੰ ਦਿਖਾਈ ਨਹੀਂ ਦੇ ਰਹੀ। ਗੱਲ ਗਰੀਬੀ ਦੀ ਜਾਂ ਗੱਲ ਅਮੀਰੀ ਦੀ ਨਹੀਂ ਸੀ, ਗੱਲ ਤਾਂ ਭਾਵਨਾ ਦੀ ਸੀ। ਜੇ ਤੁਹਾਡੇ ਅੰਦਰ ਭਾਵਨਾ ਹੁੰਦੀ ਤਾਂ ਮੈਂ ਤੁਹਾਡੀ ਅਮੀਰੀ ਕਰਕੇ ਕੋਈ ਨਫ਼ਰਤ ਨਹੀਂ ਕਰਨੀ ਸੀ, ਸਿੱਧਾ ਤੁਹਾਡੇ ਘਰ ਵਿੱਚ ਹੀ ਆਉਣਾ ਸੀ। ਆਖਣ ਲੱਗੇ, ਗੋਬਿੰਦ ਭਾਉ ਭਗਤ ਦਾ ਭੁੱਖਾ। ਭਾਈ ਗੁਰਦਾਸ ਸਾਹਿਬ ਜੀ ਨੇ ਫਿਰ ਨਿਰਣਾ ਦੱਸਿਆ ਹੈ ਕਿ ਪਰਮੇਸ਼ੁਰ ਕੇਵਲ ਭਾਵਨਾ ਦੇਖਦਾ ਹੈ, ਪਿਆਰ ਦੇਖਦਾ ਹੈ। ਤੋ ਕਹਿੰਦੇ ਭਾਵੇਂ ਤੁਸੀਂ ਬਿਦਰ ਨੂੰ ਪੁੱਛ ਲਓ, ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਫਰਮਾ ਰਹੇ ਹਨ ਕਿ ਸਿੱਧੇ ਬਿਦਰ ਦੇ ਘਰ ਦੇ ਵਿੱਚ ਗਏ ਸਨ। ਉਹ ਕਹਿੰਦੇ ਵੀ ਤੁਹਾਨੂੰ ਅਸੀਂ ਖੀਰਾਂ ਖਵਾਉਂਦੇ, ਕੜਾਹ ਪ੍ਰਸ਼ਾਦ ਖਵਾਉਂਦੇ, ਚੰਗੇ ਚੰਗੇ ਭੋਜਨ ਖਵਾਉਂਦੇ, ਤੁਹਾਡੀ ਸੇਵਾ ਕਰਦੇ। ਪਰ ਅੱਗੋਂ ਭਗਵਾਨ ਨੇ ਜਿਹੜਾ ਉੱਤਰ ਦਿੱਤਾ ਹੈ, ਉਹ ਗੁਰਬਾਣੀ ਦੇ ਵਿੱਚ ਵੀ ਇਸ ਘਟਨਾ ਦਾ ਵਾਰ ਵਾਰ ਜ਼ਿਕਰ ਕੀਤਾ ਗਿਆ ਹੈ। ਕਹਿੰਦੇ ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰੈਨ ਬਿਹਾਨੀ, ਕਬੀਰ ਕੋ ਠਾਕੁਰ ਅਨੰਦ ਬਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਕਹਿੰਦੇ ਭਗਵਾਨ ਨੇ ਸਾਗ ਨੂੰ ਹੀ ਖੀਰ ਦੀ ਤਰ੍ਹਾਂ ਛਕਿਆ, ਬੜੇ ਰਸ ਦੇ ਨਾਲ। ਇਸ ਤਰ੍ਹਾਂ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਜਿਨ੍ਹਾਂ ਦੀ ਭਾਵਨਾ ਹੁੰਦੀ ਹੈ, ਭਾਵੇਂ ਬਿਦਰ ਨੂੰ ਪੁੱਛ ਲਓ, ਸ਼੍ਰੀ ਕ੍ਰਿਸ਼ਨ ਜੀ ਸਿੱਧੇ ਉਹਨਾਂ ਦੇ ਘਰ ਦੇ ਵਿੱਚ ਹੀ ਗਏ ਸਨ।
ਹਰ ਕੀ ਅਕਥ ਕਥਾ ਸੁਣੋ ਜਨ ਭਾਈ, ਜਿਤ ਸਹਸਾ ਦੁਖ ਭੁੱਖ ਸਭ ਲਹਿ ਜਾਏ।
ਸਤਿਗੁਰੂ ਜੀ ਸਮਝਾ ਰਹੇ ਹਨ ਕਿ ਹੇ ਭਾਈ, ਉਸ ਵਾਹਿਗੁਰੂ ਜੀ ਦੀ ਕਥਾ ਅਕਥ ਹੈ, ਰਸਨਾ ਦੇ ਨਾਲ ਕਥੀ ਨਹੀਂ ਜਾ ਸਕਦੀ। ਪਰਮਾਤਮਾ ਬਹੁਤ ਵੱਡਾ ਹੈ, ਬਹੁਤ ਉੱਚਾ ਹੈ। ਜਿਹਵਾ ਏਕ ਕਵਣ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤਿਰਵੰਤ ਨ ਕਿਨਹੀਂ ਲਹੀਐ। ਪਰ ਕਹਿੰਦੇ ਇਸ ਦਾ ਇਹ ਮਤਲਬ ਨਹੀਂ ਵੀ ਜੇ ਵੱਡਾ ਹੈ, ਜੇ ਉੱਚਾ ਹੈ, ਜੇ ਮਹਾਨ ਹੈ ਤਾਂ ਆਪਾਂ ਉਸ ਦੀ ਸਿਫਤ ਸਲਾਹ ਕਰਨੀ ਹੀ ਨਹੀਂ। ਨਹੀਂ ਜੀ, ਉਸ ਦੀ ਤਾਂ ਕੀਤੀ ਨਹੀਂ ਜਾ ਸਕਦੀ। ਕਹਿੰਦੇ ਕਰਨੀ ਹੈ। ਕਰਨ ਦੇ ਨਾਲ ਮਿਲਦਾ ਕੀ ਹੈ? ਸਤਿਗੁਰੂ ਜੀ ਸਮਝਾ ਰਹੇ ਹਨ, ਕਹਿੰਦੇ ਜਿਹੜੇ ਉਸ ਦੀ ਅਕਥ ਕਥਾ ਕਰਦੇ ਹਨ, ਜਿਹੜੇ ਉਸ ਵਾਹਿਗੁਰੂ ਜੀ ਦੀ ਕੀਰਤੀ ਕਰਦੇ ਹਨ, ਜਿਹੜੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ, ਸਿਫਤ ਸਲਾਹ ਕਰਨ ਦੇ ਨਾਲ ਕਹਿੰਦੇ ਫਿਰ ਸਾਰੇ ਜੀਵਨ ਦਾ ਜਿਹੜਾ ਸਹਿਸਾ ਹੈ ਨਾ, ਜਿਹੜਾ ਫਿਕਰ ਹੈ, ਜਿਹੜੀ ਚਿੰਤਾ ਹੈ, ਉਹ ਚਿੰਤਨ ਕਰਨ ਵਾਲਿਆਂ ਦੀ ਸਾਰੀ ਮੁੱਕ ਜਾਂਦੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਫਰਮਾਇਆ ਹੈ ਨਾ, ਚਿੰਤਾ ਮਨ ਚਿਤਵਤ ਚਿੰਤਾ ਚਿੱਤ ਤੇ ਚੁਰਾਈ ਅਜੋਨੀ ਜਪਤ ਜੋਨ ਸੰਕਟ ਘਟਾਏ ਹੈ। ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਆਪਣੀ ਰਸਨਾ ਦੇ ਨਾਲ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹਨਾਂ ਦੇ ਜੀਵਨ ਦੀ ਹਰ ਤਰ੍ਹਾਂ ਦੀ ਚਿੰਤਾ ਪਰਮਾਤਮਾ ਦੇ ਨਾਮ ਦੀ ਬਰਕਤ ਦੇ ਨਾਲ ਖਤਮ ਹੋ ਗਈ। ਉਹਨਾਂ ਦੀ ਚਿੰਤਾ ਇੰਜ ਅਲੋਪ ਹੋ ਗਈ ਜਿਵੇਂ ਘਰ ਦੇ ਵਿੱਚੋਂ ਕੋਈ ਚੋਰ ਸਮਾਨ ਨੂੰ ਅਲੋਪ ਕਰ ਦਿੰਦੇ ਹਨ, ਚੁਰਾ ਕੇ ਲੈ ਜਾਂਦੇ ਹਨ, ਲੱਭਦਾ ਹੀ ਨਹੀਂ। ਚਿੰਤਾ ਚਿੱਤ 'ਤੇ ਚੁਰਾਈ, ਕਹਿੰਦੇ ਇਸ ਤਰ੍ਹਾਂ ਪਰਮਾਤਮਾ ਫਿਰ ਉਹਨਾਂ ਦੀ ਚਿੰਤਾ ਉਹਨਾਂ ਦੇ ਜੀਵਨ ਦੇ ਵਿੱਚੋਂ ਚੁਰਾ ਕੇ ਲੈ ਜਾਂਦੇ ਹਨ। ਚਿੰਤਾ ਉਹਨਾਂ ਨੂੰ ਫਿਰ ਲੱਭਦੀ ਨਹੀਂ ਵੀ ਹੈਗੀ ਵੀ ਹੈ ਕਿ ਨਹੀਂ। ਸਤਿਗੁਰੂ ਜੀ ਸਮਝਾ ਰਹੇ ਹਨ, ਜਿੱਤ ਸਹਿਸਾ ਦੁੱਖ ਭੁੱਖ ਸਭ ਲਹਿ ਜਾਏ, ਫਿਰ ਜੀਵਨ ਦੇ ਤਮਾਮ ਦੁੱਖ ਉਹਨਾਂ ਦੇ ਨਿਵਿਰਤ ਹੋ ਜਾਂਦੇ ਹਨ। ਤ੍ਰਿਸ਼ਨਾ ਆਦਿਕ ਦੀ ਜਿਹੜੀ ਭੁੱਖ ਹੈ ਉਹ ਉਹਨਾਂ ਗੁਰਮੁਖਾਂ ਦੀ ਨਿਵਿਰਤ ਹੋ ਜਾਂਦੀ ਹੈ ਜਿਹੜੇ ਨਾਮ ਜਪਦੇ ਹਨ। ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਜੀਵਨ ਦੇ ਵਿੱਚ ਸੰਤੋਖ ਆ ਜਾਂਦਾ ਹੈ, ਜੀਵਨ ਦੇ ਵਿੱਚ ਸੰਤੁਸ਼ਟੀ ਆ ਜਾਂਦੀ ਹੈ, ਲਾਲਚ ਖਤਮ ਹੋ ਜਾਂਦਾ ਹੈ। ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਮਹਾ ਸੰਤੋਖ ਹੋਵੇ ਗੁਰ ਬਚਨੀ, ਪ੍ਰਭ ਸਿਉਂ ਲਾਗੈ ਪੂਰਨ ਧਿਆਨ। ਕਹਿੰਦੇ ਹਰ ਤਰ੍ਹਾਂ ਦੇ ਦੁੱਖ ਕਲੇਸ਼ ਭੁੱਖ ਆਦਿਕ ਜਿਹੜੀ ਹੈ ਪਰਮਾਤਮਾ ਦੇ ਨਾਮ ਦੀ ਬਰਕਤ ਦਾ ਸਦਕਾ ਖਤਮ ਹੋ ਜਾਂਦੀ ਹੈ। ਵਿਸ਼ਰਾਮ ਦੇ ਕੇ ਉਪਦੇਸ਼ ਦਿੰਦੇ ਹਨ,
ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ।
ਸਤਿਗੁਰੂ ਜੀ ਕਹਿੰਦੇ ਦੇਖੋ ਰਵਿਦਾਸ ਭਾਵੇਂ ਜਾਤ ਕਰਕੇ ਨੀਵਾਂ ਸੀ ਪਰ ਪਰਮਾਤਮਾ ਦਾ ਨਾਮ ਜਪਿਆ, ਚੌਵਾਂ ਚੱਕਾਂ ਦੇ ਵਿੱਚ ਉਹਨਾਂ ਦੀ ਜੈ ਜੈਕਾਰ ਹੋ ਗਈ, ਨਾਮ ਦੀ ਬਰਕਤ ਦਾ ਸਦਕਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਭਗਤ ਭਗਤ ਜਗ ਵੱਜਿਆ, ਚੌ ਚੱਕਾਂ ਦੇ ਵਿੱਚ ਚਮਰੇਟਾ। ਜਿਹੜੇ ਲੋਕ ਕਹਿੰਦੇ ਸਨ ਜੀ ਇਹ ਤਾਂ ਚਮਿਆਰ ਹੈ, ਜੀ ਇਹ ਤਾਂ ਨੀਵੀਂ ਜਾਤ ਵਾਲਾ ਹੈ, ਕਹਿੰਦੇ ਜਾ ਕੇ ਕੁਟੰਬ ਕੇ ਢੇਡ ਢੋਰ ਢੋਵੰਤ ਫਿਰੇ ਨਿੱਤੇ ਬਾ ਨਾਰਸੀ ਆਸ ਪਾਸਾ, ਅਬ ਬਿਪਰ ਪ੍ਰਧਾਨ ਤੇ ਕਰੇ ਡੰਡੋਤ, ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ। ਕਹਿੰਦੇ ਨਾਮ ਦੀ ਸ਼ਰਨ ਦੇ ਵਿੱਚ ਪੈ ਗਏ ਵੱਡੇ ਵੱਡੇ ਪੰਡਿਤ, ਵੱਡੇ ਵੱਡੇ ਰਾਜੇ ਮਹਾਰਾਜੇ ਵੀ ਚਰਨਾਂ ਦੇ ਵਿੱਚ ਝੁੱਕ ਗਏ, ਸਾਰੇ ਪਾਸੇ ਜੈ ਜੈਕਾਰ ਹੋ ਗਈ। ਤਾਂ ਹੀ ਤਾਂ ਭਗਤ ਜੀ ਨੇ ਬਚਨ ਕੀਤੇ ਹਨ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਧਰੈ, ਜਾ ਕੀ ਸ਼ੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਧਰੈ। ਕਹਿੰਦੇ ਲੋਕ ਕਹਿੰਦੇ ਸਨ ਵੀ ਇਸ ਦਾ ਪਰਛਾਵਾਂ ਨਾ ਮੈਨੂੰ ਪੈ ਜਾਵੇ, ਇਸ ਦਾ ਬਸਤਰ ਮੇਰੇ ਨਾਲ ਛੋਹ ਨਾ ਜਾਵੇ, ਇਸ ਦੇ ਲਾਗੇ ਮੈਨੂੰ ਸਾਹ ਵੀ ਨਾ ਲੈਣਾ ਪੈ ਜਾਵੇ। ਲੋਕ ਸੁੱਚ ਭਿੱਟ ਦੀਆਂ ਗੱਲਾਂ ਕਰਦੇ ਸਨ। ਕਹਿੰਦੇ ਅੱਜ ਉਹੀ ਲੋਕ ਕਦਮਾਂ 'ਤੇ ਆ ਗਏ ਹਨ ਜਿਹੜੇ ਕੱਲ੍ਹ ਸੁੱਚ ਭਿੱਟ ਦੀਆਂ ਗੱਲਾਂ ਕਰਦੇ ਸਨ। ਜਾ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਢਰੈ, ਨੀਚ ਹੈ ਊਚ ਕਰੇ ਮੇਰਾ ਗੋਬਿੰਦ ਕਾਹੂ 'ਤੇ ਨਾ ਡਰੈ। ਸਤਿਗੁਰੂ ਜੀ ਕਹਿੰਦੇ ਰਵਿਦਾਸ ਜੀ ਚਮਿਆਰ ਜਾਤੀ ਦੇ ਨਾਲ ਸੰਬੰਧ ਰੱਖਣ ਵਾਲੇ ਸਨ, ਉਹਨਾਂ ਨੇ ਪਰਮਾਤਮਾ ਦੀ ਉਸਤਤ ਕੀਤੀ। ਹਰ ਕੀਰਤ ਨਿਮਖ ਇੱਕ ਗਾਏ, ਕਹਿੰਦੇ ਨਿਮਖ ਨਿਮਖ ਸਵਾਸ ਗਿਰਾਸ ਜਿਨ੍ਹਾਂ ਨੇ ਪਰਮਾਤਮਾ ਦੀ ਇੱਕ ਪਰਮਾਤਮਾ ਦੀ ਸਿਫਤ ਸਲਾਹ ਕੀਤੀ, ਸੋਭਾ ਕੀਤੀ, ਕਹਿੰਦੇ ਉਹਨਾਂ ਦੀ ਵੀ ਫਿਰ ਸਾਰੇ ਪਾਸੇ ਜੈ ਜੈਕਾਰ ਹੋਈ।
ਪਤਿਤ ਜਾਤ ਉੱਤਮ ਭਇਆ, ਚਾਰ ਵਰਨ ਪਈ ਪਗ ਆਈ।
ਅਸਲ ਦੇ ਵਿੱਚ ਪਤਿਤ ਤਾਂ ਉਹ ਹੁੰਦਾ ਹੈ ਜਿਹੜੇ ਨੀਵੇਂ ਕਰਮ ਕਰਦਾ ਹੈ, ਜਿਹੜਾ ਆਪਣੇ ਇਖਲਾਕ ਦੇ ਵਿੱਚ ਡਿੱਗ ਪੈਂਦਾ ਹੈ। ਪਰ ਬੇਸਮਝ ਲੋਕ ਨੀਵੀਂ ਜਾਤ ਵਾਲੇ ਨੂੰ ਪਤਿਤ ਸਮਝਦੇ ਸਨ ਵੀ ਇਹ ਪਤਿਤ ਹੈ, ਨੀਵੀਂ ਜਾਤ ਵਾਲਾ ਹੈ। ਕਹਿੰਦੇ ਉਹ ਫਿਰ ਪਤਿਤ ਜਾਤ ਉੱਤਮ ਭਇਆ ਉੱਚੇ ਹੋ ਗਏ, ਚਾਰੇ ਵਰਨਾਂ ਦੇ ਲੋਕ ਉਹਨਾਂ ਦੇ ਕਦਮਾਂ 'ਤੇ ਆ ਕੇ ਡਿੱਗ ਪਏ।
ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਛੀਪਾ ਕਹਿ ਬੁਲਾਏ।
ਸਤਿਗੁਰੂ ਜੀ ਕਹਿੰਦੇ ਭਗਤ ਨਾਮਦੇਵ ਜੀ ਦੀ ਵੀ ਪ੍ਰੀਤ ਉਸ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਲੱਗ ਗਈ। ਇਸ ਪ੍ਰੀਤ ਦੀ ਬਰਕਤ ਦਾ ਸਦਕਾ ਕਹਿੰਦੇ ਫਿਰ ਉਹਨਾਂ ਦੀ ਜੈ ਜੈਕਾਰ ਹੋਣ ਲੱਗ ਪਈ। ਜਿਹੜੇ ਲੋਕ ਅੱਧੀ ਦਮੜੀ ਦਾ ਕਹਿੰਦੇ ਸਨ ਵੀ ਇਹ ਛੀਂਬਾ ਹੈ, ਲੋਕ ਛੀਪਾ ਕਹਿ ਬੁਲਾਏ। ਜਿਹੜਾ ਨਾਮ ਰੱਖਿਆ ਸੀ ਉਹ ਨਾਮ ਲੈ ਕੇ ਨਹੀਂ ਬੁਲਾਉਂਦੇ ਸਨ, ਛੀਂਬਾ ਕਹਿ ਕੇ ਬੁਲਾਉਂਦੇ ਸਨ, ਉਹ ਛੀਂਬਿਆ ਇੱਧਰ ਆ। ਪਰ ਕਹਿੰਦੇ ਉਹੀ ਲੋਕ ਹੁਣ ਕਦਮਾਂ ਦੀ ਧੂੜ ਬਣ ਗਏ, ਉਹੀ ਫਿਰ ਕਦਮਾਂ 'ਤੇ ਆ ਗਏ।
ਖਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਉ ਲੀਆ ਮੁਖ ਲਾਏ।
ਸਤਿਗੁਰੂ ਜੀ ਕਹਿੰਦੇ ਖੱਤਰੀਆਂ ਬ੍ਰਾਹਮਣਾਂ ਨੂੰ ਪਰਮਾਤਮਾ ਨੇ ਪਿੱਠ ਦੇ ਦਿੱਤੀ। ਸ਼ਾਮ ਦੇ ਵਕਤ ਆਪਾਂ ਪੜ੍ਹਦੇ ਹਾਂ ਨਾ ਰਹਿਰਾ ਸਾਹਿਬ ਵੇਲੇ ਸਾਰੇ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਜਦ ਬੇਨਤੀ ਕੀਤੀ ਸੀ ਮੰਦਰ ਦੇ ਵਿੱਚ ਧੱਕੇ ਪਏ ਸਨ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ, ਆਲਾਵੰਤੀਏ ਭਰਮ ਜੋ ਹੈ ਮੁਝ ਉਪਰ ਸਭ ਕੋਪਿਲਾ, ਸੂਦ ਸੂਦ ਕਰ ਮਾਰ ਉਠਾਇਓ ਕਹਾਂ ਕਰੋ ਬੀਠਲਾ, ਸ਼ੂਦਰ ਕਿੱਧਰ ਆ ਗਿਆ, ਇਸ ਨੂੰ ਮੰਦਰ ਦੇ ਵਿੱਚੋਂ ਬਾਹਰ ਕੱਢੋ, ਧੱਕੇ ਮਾਰੇ। ਕਹਿੰਦੇ ਉਸ ਵਕਤ ਫਿਰ ਜਿਵੇਂ ਭਗਵਾਨ ਨੇ ਕਲਾ ਵਰਤਾਈ ਪਰਮਾਤਮਾ ਨੇ, ਉਸਦਾ ਵੀ ਭਗਤ ਜੀ ਨੇ ਜ਼ਿਕਰ ਕੀਤਾ ਹੈ। ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕਰ ਉਠਾਇਆ, ਹੀਨੜੀ ਜਾਤ ਮੇਰੀ ਜਾਦਮ ਰਾਇਆ, ਛੀਪੇ ਕੇ ਜਨਮ ਕਾਹੀ ਕੋ ਆਇਆ, ਲੈ ਕਮਲੀ ਚੱਲਿਓ ਪਲਟਾਏ, ਦੇਹਰੇ ਪਾਛੇ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਉਹ ਮੰਦਰ ਨੇ ਆਪਣਾ ਮੁੱਖ ਜਿਹੜਾ ਸੀ ਭਗਤ ਨਾਮਦੇਵ ਜੀ ਵੱਲੇ ਕਰ ਲਿਆ। ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਜੀ ਦੇ ਨਜ਼ਦੀਕ ਨਰਸੀ ਬਾਹਮਣੀ ਇਹਨਾਂ ਦਾ ਉੱਥੇ ਅਸਥਾਨ ਹੈ। ਅਜੇ ਵੀ ਉਹ ਮੰਦਰ ਦਾ ਮੁੱਖ ਦੂਸਰੇ ਪਾਸੇ ਨੂੰ ਹੈ, ਟੇਢਾ ਹੈ, ਭਗਤ ਜੀ ਵੱਲ ਕਰ ਲਿਆ, ਸਦਾ ਵਾਸਤੇ ਹੀ ਕਰ ਲਿਆ। ਕਹਿੰਦੇ ਜਿਹੜੇ ਹੰਕਾਰੀ ਸਨ ਉਹਨਾਂ ਵੱਲ ਪਿੱਠ ਕਰ ਲਈ।
ਜਿਤਨੇ ਭਗਤ ਹਰ ਸੇਵਕਾਂ ਮੁਖ ਅੱਠ ਸੱਠ ਤੀਰਥ ਤਿਨ ਤਿਲਕ ਕਢਾਏ।
ਸਤਿਗੁਰੂ ਜੀ ਫਰਮਾਉਂਦੇ ਹਨ, ਕਹਿੰਦੇ ਇੱਕ ਨਹੀਂ, ਜਿੰਨੇ ਵੀ ਭਗਤ ਹਨ, ਜਿੰਨੇ ਵੀ ਪ੍ਰਭੂ ਦੇ ਸੇਵਕ ਹਨ, ਉਹਨਾਂ ਸਾਰਿਆਂ ਦਾ ਮਾਣ ਸਤਿਕਾਰ ਹੁੰਦਾ ਹੈ, ਕਿਉਂਕਿ ਜਿਨ੍ਹਾਂ ਦਾ ਸਤਿਕਾਰ ਪ੍ਰਭੂ ਆਪ ਕਰੇ। ਫਿਰ ਸਤਿਗੁਰੂ ਜੀ ਕਹਿੰਦੇ ਜਿਹੜੇ 68 ਤੀਰਥ ਹਨ ਉਹ ਵੀ ਉਹਨਾਂ ਦੇ ਮਸਤਕ ਦੇ ਉੱਪਰ ਆ ਕੇ ਟਿੱਕਾ ਲਗਾਉਂਦੇ ਹਨ, ਉਹਨਾਂ ਦਾ ਸਤਿਕਾਰ ਕਰਦੇ ਹਨ, ਉਹਨਾਂ ਦੇ ਚਰਨ ਪਰਸਦੇ ਹਨ, ਆਪ ਉਹਨਾਂ ਦਾ ਆ ਕੇ ਸਤਿਕਾਰ ਕਰਦੇ ਹਨ। ਜਿਵੇਂ ਪਟਨਾ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਜੈਤਮਲ ਜੀ ਨੂੰ ਗਊ ਦਾ ਰੂਪ ਧਾਰਨ ਕਰਕੇ ਗੰਗਾ ਇਸ਼ਨਾਨ ਕਰਾਉਣ ਵਾਸਤੇ ਆਇਆ ਕਰਦੀ ਸੀ, ਆਪ ਚੱਲ ਕੇ ਆਉਂਦੀ ਸੀ। ਭਗਤ ਜੀ ਨਹੀਂ ਗੰਗਾ 'ਤੇ ਜਾਂਦੇ ਸਨ, ਉਹ ਗੁਰਮੁਖ ਦਾ ਇਸ਼ਨਾਨ ਕਰਾਉਣ ਵਾਸਤੇ ਗੰਗਾ ਆਪ ਆਇਆ ਕਰਦੀ ਸੀ। ਇਸ ਕਰਕੇ ਕਹਿੰਦੇ 68 ਤੀਰਥ ਉਹਨਾਂ ਦਾ ਮਾਣ ਸਤਿਕਾਰ ਕਰਦੇ ਹਨ।
ਜਨ ਨਾਨਕ ਤਿਨ ਕੋ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ।
ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਜਗਿਆਸੂ ਰੂਪ ਹੋ ਕੇ ਬਚਨ ਕਰ ਰਹੇ ਹਨ, ਸਾਨੂੰ ਬੇਨਤੀ ਕਰਨ ਦਾ ਢੰਗ ਸਿਖਾਲ ਰਹੇ ਹਨ। ਕਹਿੰਦੇ ਇੰਝ ਬੇਨਤੀ ਕਰਨੀ ਚਾਹੀਦੀ ਹੈ ਕਿ ਹੇ ਪ੍ਰਭੂ, ਜੇ ਤੂੰ ਸਾਡੇ ਉੱਪਰ ਵੀ ਕਿਰਪਾ ਕਰੇ, ਇਸ ਤਰ੍ਹਾਂ ਦੇ ਗੁਰਮੁਖਾਂ ਦਾ, ਇਸ ਤਰ੍ਹਾਂ ਦੇ ਭਗਤਾਂ ਦਾ, ਇਸ ਤਰ੍ਹਾਂ ਦੇ ਸੰਤਾਂ ਦਾ, ਮਹਾਂਪੁਰਸ਼ਾਂ ਦਾ ਮਿਲਾਪ ਕਰਵਾ ਦਿਓ, ਤਾਂ ਕਿ ਅਸੀਂ ਵੀ ਉਹਨਾਂ ਦੇ ਚਰਨ ਪਰਸੀਏ, ਅਸੀਂ ਵੀ ਉਹਨਾਂ ਦੇ ਚਰਨਾਂ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਬਣਾਈਏ। ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸੇਈ, ਹਉ ਢੂੰਡੇਂਦੀ ਜਗ ਸਬਾਇਆ, ਜਨ ਨਾਨਕ ਵਿਰਲੇ ਕੇਈ। ਸੋ ਮੂਲ ਰੂਪ ਦੇ ਵਿੱਚ ਦੋ ਨੁਕਤੇ ਸਤਿਗੁਰੂ ਜੀ ਨੇ ਸਾਨੂੰ ਸਮਝਾਏ ਹਨ। ਇੱਕ, ਪਰਮਾਤਮਾ ਦੇ ਨਾਮ ਦੀ ਓਟ ਲੈਣ ਵਾਸਤੇ ਸਤਿਗੁਰਾਂ ਨੇ ਹੁਕਮ ਕੀਤਾ ਹੈ। ਦੂਸਰਾ, ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕਰਨ ਵਾਸਤੇ ਕਿ ਹੇ ਪ੍ਰਭੂ, ਸਾਡੇ ਉੱਪਰ ਕਿਰਪਾ ਕਰੋ, ਸਾਨੂੰ ਵੀ ਇਸ ਤਰ੍ਹਾਂ ਦੀਆਂ ਜੁੜੀਆਂ ਹੋਈਆਂ ਆਤਮਾਵਾਂ ਦਾ ਮਿਲਾਪ ਕਰਾਓ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ।
ਜਿਤਨੇ ਭਗਤ ਹਰ ਸੇਵਕਾਂ ਮੁਖ ਅੱਠ ਸੱਠ ਤੀਰਥ ਤਿਨ ਤਿਲਕ ਕਢਾਏ। ਜਨ ਨਾਨਕ ਤਿਨ ਕੋ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।